ਚੱਲ ਰਹੀ ਲੜੀਵਾਰ ਕਥਾ 570 ਅੰਗ ਤੇ ਪੰਜਵਾਂ ਸ਼ਬਦ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਬੜਹੰਸ ਮਹੱਲਾ ਤੀਜਾ। ਬੜਹੰਸ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਾਪਾਰਾ ਰਾਮ। ਮਹਾਰਾਜ ਤੀਸਰੇ ਪਾਤਸ਼ਾਹ ਫਰਮਾਉਂਦੇ, ਭਾਈ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਹਰ ਨਾਮ, ਹਰੀ ਦਾ ਜੋ ਨਾਮ ਹੈ, ਵਾਹਿਗੁਰੂ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ, ਇਹ ਹਰੀ ਨਾਮ ਰੂਪੀ ਸੌਦਾ ਸੱਚਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚਾ ਸੌਦਾ ਕੀਤਾ, 20 ਰੁਪਈਆਂ ਦੇ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ, ਰੱਬ ਦੇ ਬੰਦਿਆਂ ਨੂੰ ਭੋਜਨ ਛਕਾਇਆ, ਲੰਗਰ ਦੀ ਪ੍ਰਥਾ ਪ੍ਰਾਰੰਭ ਕੀਤੀ। ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਵੀ ਖੱਟੀ ਹੈ। ਗੁਰੂ ਅਮਰਦਾਸ ਮਹਾਰਾਜ ਨੇ 2 ਲੰਗਰ ਬਖਸ਼ਿਸ਼ ਕੀਤੇ ਆਪਾਂ ਨੂੰ। ਸੋ ਨਿੱਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ। ਘਿਓ ਮੈਦਾ ਖਾਣ ਹੁੰਦਾ ਖੰਡ। ਸੋ ਇਹ ਕੜਾਹ ਪ੍ਰਸ਼ਾਦ ਦੀ ਰਸਤਾ ਹੈ, ਇਹਦੇ ਨਾਲ ਨਾਲ ਘਿਓ ਮੈਦਾ ਖੰਡ ਦੀਆਂ ਜਲੇਬੀਆਂ, ਫਿਰ ਖੁਰਮੇ ਮਖਾਣੇ, ਖੀਰ, ਹੋਰ ਬਹੁਤ ਸਾਰੀਆਂ ਜਿਵੇਂ ਪੂੜੇ ਬਣ ਗਏ, ਕਿਉਂਕਿ ਜ਼ਿਆਦਾਤਰ ਚੀਜ਼ਾਂ ਇਹਨਾਂ 3 ਚੀਜ਼ਾਂ ਤੋਂ ਹੀ ਬਣਦੀਆਂ। ਲੰਗਰ ਦੀਆਂ ਸੰਗਤਾਂ ਲਈ ਖੁੱਲ੍ਹਾ ਲੰਗਰ ਲਾਇਆ ਅਤੇ ਸ਼ਬਦ ਦਾ ਲੰਗਰ ਲਾਇਆ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਾਪਾਰਾ ਰਾਮ। ਰਾਮ ਜੋ ਰਮਿਆ ਹੋਇਆ ਵਾਹਿਗੁਰੂ ਹੈ, ਉਹਦਾ ਸਿਮਰਨ ਕਰਨ ਨਾਲ ਇਹ ਵਪਾਰ ਹੁੰਦਾ ਹੈ। ਇਹ ਵਪਾਰ ਵੀ ਸੱਚਾ ਹੈ ਅਤੇ ਸੌਦਾ ਵੀ ਸੱਚਾ ਹੈ। ਸੋ ਸੰਸਾਰ ਦੇ ਲੋਕ ਝੂਠੇ ਸੌਦੇ ਕਰਦੇ ਨੇ, ਮਾਇਆ ਦੇ ਜਿੰਨੇ ਸੌਦੇ ਹੈ ਇਹ ਸਾਰੇ ਝੂਠੇ। ਸੋ ਇਸ ਪ੍ਰਕਾਰ ਦੁਕਾਨਾਂ ਖੋਲ੍ਹ ਕੇ ਬੈਠੇ ਨੇ ਝੂਠੇ ਸੌਦੇ ਦੀਆਂ ਲੋਕ। ਸੱਚਾ ਸੌਦਾ ਹਰ ਨਾਮ ਹੈ ਗੁਰੂ ਨਾਨਕ ਦੇ ਘਰ ਵਿੱਚ। ਗੁਰਮਤੀ ਹਰ ਨਾਮ ਬਣ ਜੀ ਹੈ, ਆਤਮੋਲ ਅਫਾਰਾ ਰਾਮ। ਸੋ ਗੁਰਸਿੱਖਿਆ ਦੁਆਰਾ ਮਹਾਰਾਜ ਫਰਮਾਉਂਦੇ ਨੇ ਕਿ ਹਰੀ ਪਰਮੇਸ਼ਰ ਦੇ ਨਾਮ ਨੂੰ ਖਰੀਦਿਆ ਜਾਂਦਾ ਹੈ, ਪਹਿਲਾਂ ਗੁਰਮਤ ਲਓ, ਕਿਉਂਕਿ ਰਾਮ ਪਰਮੇਸ਼ਰ ਦੀ ਪ੍ਰਾਪਤੀ ਦਾ ਮੁੱਲ ਜਿਹੜਾ ਹੈ ਅਤ ਹੀ ਅਫਾਰਾ, ਬੜਾ ਅਪਾਰ ਮੁੱਲ ਹੈ, ਬਹੁਤ ਅਸਹਿ ਹੈ। ਮਨ ਦੇ ਰਾਮ ਲਿਆ ਹੈ ਮੋਲ, ਅਤ ਮੋਲ ਅਫਾਰਾ, ਸੱਚ ਵਾਪਾਰਾ, ਸੱਚ ਵਾਪਾਰ ਲੱਗੇ ਵਡਭਾਗੀ। ਸੱਚ ਨਾਮ ਰੂਪੀ ਵਪਾਰ ਦਾ ਮੁੱਲ ਅਤ ਅਫਾਰਾ ਹੁੰਦਾ, ਬਹੁਤਾ ਭਾਰ ਹੈ। ਪਰ ਇਸ ਸੱਚੇ ਨਾਮ ਦੇ ਵਪਾਰ ਵਿੱਚ ਕੋਈ ਵੱਡਿਆਂ ਭਾਗਾਂ ਵਾਲੇ ਹੀ ਜਿਹੜੇ ਜੀਵ ਨੇ ਉਹ ਲੱਗੇ ਨੇ, ਜਿਨ੍ਹਾਂ ਦੇ ਭਾਗ ਬਹੁਤ ਉੱਚੇ ਨੇ, ਚੰਗੇ ਕਰਮ ਕੀਤੇ ਹੋਏ ਨੇ। ਜਿਵੇਂ ਚੰਗੇ ਕਰਮ ਕਿਵੇਂ ਬਈ, ਜਿਵੇਂ ਕੋਈ ਵਿਦਿਆਰਥੀ ਬੜੀ ਸੋਹਣੀ ਵਿੱਦਿਆ ਪੜ੍ਹ ਕੇ 90-95% ਨੰਬਰ ਲੈ ਜੇ, ਆਪਾਂ ਕਹਿੰਦੇ ਬੜੇ ਨੰਬਰ ਆਏ ਬਈ ਉਹਦੇ, ਕਿਉਂ? ਉਹਨੇ ਮਿਹਨਤ ਕੀਤੀ ਹੈ। ਇੱਕ ਖੇਡਾਂ ਹੀ ਖੇਡਦੇ ਰਹੇ ਨੇ ਗੇਮਾਂ 'ਚ, ਇੱਧਰ ਉੱਧਰ ਨਿਆਣੇ ਵਾਲੀਆਂ, ਜਾਂ ਇੱਧਰ ਉੱਧਰ ਹੋਰ ਹੀ ਪੁੱਠੇ ਕੰਮਾਂ 'ਚ ਰਹੇ ਨੇ, ਉਹਨਾਂ ਦੇ ਨੰਬਰ ਕਈਆਂ ਦੇ 40% ਹੈ, ਕਿਸੇ ਦੇ 30% ਹੈ, ਕਿਸੇ ਦੇ 20 ਹੈ, ਕਿਸੇ ਦੇ 5% ਹੈ, ਕਿਸੇ ਦੇ 0 ਹੀ ਹੈ। ਸੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਗ ਵੀ ਹੁੰਦੇ ਨੇ ਜਿਨ੍ਹਾਂ ਨੇ ਸਦਾ ਹੀ ਮਾੜੇ ਕੰਮ ਛੱਡ ਕੇ ਪੁੰਨੀ ਕੀਤੇ ਹੈ, ਸੇਵਾ ਹੀ ਕੀਤੀ ਹੈ, ਉਹ ਬੰਦਗੀ ਕੀਤੀ ਹੈ, ਗਰੀਬਾਂ ਦੀ ਮਦਦ ਕੀਤੀ ਹੈ, ਨਿਰੰਕਾਰ ਨੂੰ ਸਾਰਿਆਂ ਵਿੱਚ ਜਾਣ ਕੇ ਚੰਗੇ ਪੁੰਨ ਕਰਮ ਕਰਦੇ ਰਹੇ ਨੇ ਜਿਹੜੇ, ਉਹਨਾਂ ਦੇ ਹੌਲੀ ਹੌਲੀ ਭਾਗ ਵੱਡੇ ਹੋ ਜਾਂਦੇ ਨੇ। 10ਵੇਂ ਪਾਤਸ਼ਾਹ ਦੇ ਸਵਈਏ ਰੋਜ਼ ਪੜ੍ਹਦੇ ਆਪਾਂ, ਪੁੰਨ ਪ੍ਰਤਾਪਨ ਬਾਢ ਜੈਤ ਤੁਨ, ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ। ਸੋ ਜਿਹੜੇ ਪੁੰਨਾਂ ਦੇ ਪ੍ਰਤਾਪ ਕਰਕੇ ਬੰਦੇ ਦੀ ਜੈ ਜੈਕਾਰ ਹੁੰਦੀ ਹੈ, ਪਰਲੋਕ ਤੱਕ ਹੁੰਦੀ ਹੈ। ਜਿਵੇਂ ਕੋਈ ਮਹਾਂਪੁਰਖਾਂ ਨੇ ਜੱਗ ਲਾਇਆ ਬੜਾ ਭਾਰੀ, ਬਹੁਤ ਦਿਨਾਂ ਤੱਕ ਉਹਨਾਂ ਨੇ ਬਹੁਤ ਗਰੀਬਾਂ ਨੂੰ ਬੜੀਆਂ ਚੀਜ਼ਾਂ ਖਵਾਈਆਂ, ਫਿਰ ਉਹਨਾਂ ਨੂੰ ਕਿਸੇ ਬ੍ਰਹਮ ਗਿਆਨੀ ਹੋਰ ਮਹਾਂਪੁਰਖ ਨੇ ਬਚਨ ਕੀਤਾ। ਉਹ ਆਪ ਵੀ ਪਹੁੰਚੇ ਹੋਏ ਸੀ ਪਰ ਉਹ ਦੱਸਦੇ ਨਹੀਂ ਸੀ ਕਿਸੇ ਨੂੰ, ਉਹਨੇ ਫਿਰ ਸੰਗਤ ਵਿੱਚ ਦੱਸਿਆ ਮਹਾਂਪੁਰਖ ਨੇ, ਕਹਿੰਦੇ ਇਹ ਭਾਈ ਪਰਲੋਕ ਤੱਕ ਡੰਗ ਕੇ ਬਚ ਗਿਆ, ਪਰਲੋਕ ਤੱਕ ਇਹਦੀ ਜੈ ਜੈਕਾਰ ਹੋਈ ਵੀ ਬਹੁਤ ਮਹਾਂਪੁਰਖਾਂ ਨੇ ਗਰੀਬਾਂ ਨੂੰ ਚੰਗੇ ਚੰਗੇ ਭੋਜਨ ਛਕਾਏ ਨੇ। ਪਰਮਾਤਮਾ ਦੀ ਖੁਸ਼ੀ ਹੁੰਦੀ ਹੈ ਕਿਸੇ ਗਰੀਬ ਦੀ ਮਦਦ ਕਰੋ, ਭੋਜਨ ਛਕਾਓ, ਉਹਨੂੰ ਕੱਪੜਾ ਦਿਓ, ਉਹਦੀ ਮਦਦ ਕਰਕੇ ਉਹਨੂੰ ਉੱਪਰ ਉਠਾਓ। ਸੋ ਇਸ ਤਰ੍ਹਾਂ ਸਾਰਿਆਂ ਵਿੱਚ ਪਰਮਾਤਮਾ ਨੂੰ ਦੇਖਣਾ ਕਰੋ। ਸਤਿਗੁਰੂ ਕਹਿੰਦੇ ਨੇ ਭਾਗਾਂ ਵਾਲੇ ਹਨ, ਬੜੇ ਅੰਕ ਹਨ ਉਹਨਾਂ ਦੇ ਮਸਤਕ ਦੇ ਉੱਤੇ, ਚੰਗੇ ਨੰਬਰ ਲੈ ਕੇ ਉਹ ਪਾਸ, ਫਸਟ ਡਿਵੀਜ਼ਨ ਪਾਸ ਜਿਹੜੇ ਨੇ ਇਸ ਪਾਸੇ, ਉਹਨਾਂ ਦੀ ਗੱਲ ਕਰਦੇ ਨੇ। ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ। ਹੁਣ ਜਿਨ੍ਹਾਂ ਦੀ ਸੱਚੇ ਨਾਮ ਦੇ ਵਿੱਚ ਲਿਵ ਬਿਰਤੀ ਜੁੜੀ ਹੈ, ਉਹ ਅੰਦਰੋਂ ਹਿਰਦੇ ਵਿੱਚੋਂ ਅਤੇ ਬਾਹਰੋਂ ਚਾਰੇ ਪਾਸਿਓਂ ਭਗਤੀ ਦੇ ਵਿੱਚ ਹੀ ਰੰਗੇ ਹੋਏ ਨੇ, ਸਰੀਰ ਕਰਕੇ ਭਾਵ ਬਾਹਰੋਂ। ਬਾਹਰ ਵੀ ਉਹਨਾਂ ਦਾ ਸਰੀਰ ਜਿਹੜਾ ਹੈ ਉਹ ਚੰਚਲ ਨਹੀਂ ਹੈ। ਸੋ ਜਿਹੜੇ ਅੰਦਰੋਂ ਭਗਤੀ ਨਹੀਂ ਹੁੰਦੀ, ਉਹ ਬਾਹਰੋਂ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਕਿ ਬੰਦਾ ਮਨਮੁੱਖ ਜਿਹਾ ਹੀ ਲੱਗਦਾ। ਉਹਦੀ ਜਿਹੜੀ ਬਾਹਰਲੀ ਕਿਰਿਆ ਹੈ ਅਤੇ ਅੰਤਰਮੁੱਖ ਸਾਧਨ ਹੈ, ਸੋ ਬਹਿਰੰਗ ਸਾਧਨ ਦੋਨੇ ਹੀ ਠੀਕ ਰਹਿੰਦੇ ਉਹਨਾਂ ਦੇ। ਨਦਰ ਕਰੇ ਸੋਈ ਸੱਚ ਪਾਏ, ਗੁਰ ਕੈ ਸ਼ਬਦ ਵਿਚਾਰਾ। ਸੋ ਜਿਸ ਉੱਤੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਉਹੀ ਜੀਵ ਗੁਰਾਂ ਦੇ ਸ਼ਬਦ ਨੂੰ ਵਿਚਾਰ ਕੇ ਸੱਚ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਨੇ। ਜਿਹਦੇ ਉੱਤੇ ਨਿਗਾਹ ਹੋ ਗਈ, ਉਹ ਫਿਰ ਸ਼ਬਦ ਦੀ ਵਿਚਾਰ ਕਰਨ ਲੱਗ ਪੈਂਦੇ ਨੇ। ਅਸਲ ਜ਼ਿੰਦਗੀ ਆਪਣੀ ਉਦੋਂ ਸ਼ੁਰੂ ਹੋਣੀ ਹੈ, ਨਿਤਨੇਮ ਕਰ ਲਓ, ਪਾਠ ਕਰ ਲਓ, ਸਭ ਕੁਛ ਕਰ ਲਓ, ਪਰ ਜਦ ਤੱਕ ਆਪਾਂ ਹੁਣ ਉਹ ਸ਼ਬਦ ਜਿਹੜਾ ਰੋਜ਼ ਪੜ੍ਹਦੇ ਹਾਂ ਉਹਦੀ ਵਿਚਾਰ ਨਹੀਂ ਕਰਦੇ, ਤਾਂ ਵਿਚਾਰ ਤੋਂ ਬਿਨਾਂ ਫਿਰ ਆਪਾਂ ਪੜ੍ਹ ਤਾਂ ਲਿਆ, ਪਰ ਇਉਂ ਜਾਣ ਲਓ ਵੀ ਜਿਵੇਂ ਆਪਾਂ ਉਸ ਸ਼ਬਦ ਦੇ ਅੰਦਰ ਜਿਹੜਾ ਫਲ ਪਿਆ ਸੀ ਉਹ ਨਹੀਂ ਖਾਧਾ, ਅਸਲ ਜਿਹੜਾ ਫਲ ਸੀ ਉਹ ਸ਼ਬਦ ਦੇ ਵਿੱਚ ਉਹ ਨਹੀਂ ਛਕਿਆ। ਆਪਾਂ ਨੇ ਬਸ ਇਹੀ ਕੀਤਾ ਕਿ ਬਾਣੀ ਮੈਂ ਪੜ੍ਹ ਲਈ, ਇਕੱਲੀ ਪੜ੍ਹਨੀ ਨਹੀਂ ਕਿਹਾ, ਸੁਣਿਆ ਵੀ ਹੈ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਨਾਨਕ ਨਾਮ ਰਤੇ ਤਿੰਨ ਹੀ ਸੁਖ ਪਾਇਆ, ਸੱਚ ਹੈ ਕੇ ਵਾਪਾਰਾ। ਮਹਾਰਾਜ ਫਰਮਾਉਂਦੇ ਨੇ ਜੋ ਸੱਚ ਦੇ ਵਪਾਰ ਵਿੱਚ ਲੱਗੇ ਨੇ, ਉਹਨਾਂ ਨੇ ਹੀ ਨਾਮੀ ਦੇ ਨਾਮ ਵਿੱਚ ਰਚ ਮਿਚ ਕੇ ਆਤਮਕ ਸੁਖ ਪਾਇਆ। ਹਾਂ ਮੈਂ ਮਾਇਆ ਮੈਲ ਹੈ, ਮਾਇਆ ਮੈਲ ਭਰੀ ਜੈ ਰਾਮ। ਹੁਣ ਆਮ ਤੌਰ 'ਤੇ ਹਉਮੈ ਦੇ ਉੱਤੇ ਟਿੱਪੀ ਨਹੀਂ ਆਉਂਦੀ, ਹਉਮੈ, ਇਹ ਹੁਣ ਹਉਂ ਹੰਗ ਵੀ ਆ ਗਿਆ ਨਾਲ, ਹਉਂ ਮੈਂ, ਇਹ ਟਿੱਪੀ ਨਾਲ ਬੋਲਣੀ, ਹਉਂ ਮੈਂ ਮਾਇਆ ਮੈਲ ਹੈ, ਮਾਇਆ ਮੈਲ ਭਰੀ ਜੈ ਰਾਮ। ਲੱਲੇ ਨੂੰ ਔਂਕੜ ਵੀ ਹੈ, ਇਹ ਮੈਲ ਕਿਹੜੀ ਹੈ ਜੀ, ਆਰਾਮ ਤੋਂ ਪਾਵੇ ਭਾਈ, ਮਾਇਆ ਦੀ ਜੋ ਹੰਗਤਾ ਮਮਤਾ ਹੈ ਇਹੀ ਮੈਲ ਹੈ, ਇਸ ਲਈ ਇਸ ਮਾਇਆ ਦੀ ਮੈਲ ਨਾਲ ਮਨ ਭਰਿਆ ਹੋਇਆ ਲਿਬੜਿਆ ਪਿਆ ਬਿਲਕੁਲ। ਗੁਰਮਤੀ ਮਾਨੋ ਨਿਰਮਲਾ, ਰਸਨਾ ਹਰ ਰਸ ਪੀਜੈ ਰਾਮ। ਹੁਣ ਗੁਰਮਤੀਆਂ ਨੇ, ਗੁਰਸਿੱਖਿਆ ਲੈਣ ਵਾਲਿਆਂ ਦਾ ਮਨ ਸ਼ੁੱਧ ਹੈ, ਕਿਉਂਕਿ ਉਹ ਕਥਾ ਸੁਣਦੇ ਰੋਜ਼ ਔਰ ਕਥਾ 'ਤੇ ਅਮਲ ਕਰਦੇ ਨੇ, ਕਥਾ ਗੁਰਮਤ ਬਖਸ਼ਿਸ਼ ਕਰਦੀ ਹੈ। ਕਹਿੰਦੇ ਜੋ ਜੀਵ ਨਾਲ ਹਰੀ ਰਾਮ ਰਸ ਨੂੰ ਪੀਂਦੇ ਹੈ, ਰਸਨਾ ਹਰ ਰਸ ਪੀਜੈ, ਅੰਤਰ ਪੀਜੈ ਸਾਚ ਸ਼ਬਦ ਵਿਚਾਰੀ। ਉਹ ਰਸਨਾ ਨਾਲ ਹਰੀ ਰਸ ਨੂੰ ਪੀਂਦੇ ਹੈ ਅਤੇ ਫਿਰ ਸੱਚੇ ਗੁਰਾਂ ਦੇ ਸ਼ਬਦ ਵਿਚਾਰ ਨਾਲ ਉਹਨਾਂ ਦਾ ਅੰਤਹਿਕਰਨ ਜਿਹੜਾ ਹੈ ਉਹ ਆਤਮ ਰਸ ਦੇ ਵਿੱਚ ਭਿੱਜਿਆ ਹੋਇਆ ਅੰਦਰੋਂ। ਸ਼ਬਦ ਦੀ ਵਿਚਾਰ ਉੱਤੇ ਬੜਾ ਮਹਾਰਾਜ ਨੇ ਸਾਰੀ ਬਾਣੀ ਦੇ ਅੰਦਰ ਜ਼ੋਰ ਦਿੱਤਾ ਕਿ ਜੇ ਤੁਸੀਂ ਵਿਚਾਰੋਗੇ ਸ਼ਬਦ ਨੂੰ ਤਾਂ ਹੀ ਫਾਇਦਾ ਹੋਣਾ। ਅੰਤਰ ਖੂਹਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਅੰਤਹਿਕਰਨ ਰੂਪੀ ਖੂਹਟਾ ਖੂਹ ਹੈ ਜਿਹੜਾ ਆਤਮ ਰੂਪੀ ਅੰਮ੍ਰਿਤ ਜਲ ਨਾਲ ਭਰਿਆ ਹੋਇਆ ਹੈ। ਸੋ ਗੁਰਾਂ ਦੇ ਉਪਦੇਸ਼ ਦੁਆਰਾ ਕਹਿੰਦੇ ਨੇ ਪਨਿਹਾਰੀ ਹੁੰਦਾ ਪਾਣੀ ਭਰਨ ਵਾਲੀ ਬੁੱਧੀ। ਇਹ ਪਾਣੀ ਭਰਨ ਵਾਲੀ ਬੁੱਧੀ ਰੂਪ ਇਸਤਰੀ, ਜੀਵ ਰੂਪੀ ਇਸਤਰੀ ਜਿਹੜੀ ਹੈ ਉਸ ਜਲ ਨੂੰ ਕੱਢ ਕੇ ਪੀਣਾ ਕਰੇ। ਜਿਸ ਨਦਰ ਕਰੇ ਸੋਈ ਸੱਚ ਲਾਗੈ, ਰਸਨਾ ਰਾਮ ਰਵੀਜੈ। ਜਿਸ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦੇ ਨੇ ਫਿਰ ਉਹੀ ਸੱਚ ਨਾਮ ਦੇ ਵਿੱਚ ਲੱਗ ਜਾਂਦਾ, ਸੱਚਾ ਨਾਮ ਜਪਣ ਲੱਗ ਜਾਂਦਾ। ਸੋ ਉਹਦੀ ਜੀਵ ਜਿਹੜੀ ਹੈ ਉਹ ਰਾਮ ਦੇ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਅਰਵੀਜਾ, ਅਰਵੀਜਾ ਹੁੰਦਾ ਉਚਾਰਦੀ ਹੈ। ਨਾਨਕ ਨਾਮ ਰਤੇ ਸੇ ਨਿਰਮਲ, ਹੋਰ ਹਉਮੈ ਮੈਲ ਭਰੀਜੈ। ਮਹਾਰਾਜ ਕਥਨ ਕਰਦੇ ਨੇ ਜਿਹੜੇ ਨਾਮ ਰੰਗ ਵਿੱਚ ਰੰਗੇ ਹੋਏ ਨੇ ਉਹ ਬਿਲਕੁਲ ਸ਼ੁੱਧ ਨੇ, ਹੋਰ ਜਿਹੜੇ ਸਾਰੇ ਜੀਵ ਨੇ ਉਹ ਹਉਮੈ ਦੀ ਮੈਲ ਨਾਲ ਹੀ ਭਰੇ ਪਏ ਨੇ। ਹਉਮੈ ਦੀ ਮੈਲ ਨੂੰ ਨਿਵਿਰਤ ਕਰਨ ਲਈ ਸਤਿਗੁਰੂ ਬਹੁਤ ਜ਼ਿਆਦਾ ਆਪਾਂ ਨੂੰ ਕਹਿ ਰਹੇ ਨੇ ਵਾਰ ਵਾਰ ਕਿ ਹਉਮੈ ਦਾ ਤਿਆਗ ਕਰੋ। ਪੰਡਿਤ ਜੋਤ ਕੀ ਸਭ ਪੜ ਪੜ, ਕੂਕਦੇ ਕਿਸ ਪਹਿ ਕਰਹਿ ਪੁਕਾਰਾ ਰਾਮ। ਸੋ 571 ਅੰਗ 'ਤੇ ਫਰਮਾਉਂਦੇ ਹਨ, ਰਾਮ ਤੋਂ ਭਾਵੇ ਭਾਈ ਪੰਡਿਤ ਅਤੇ ਜੋਤਸ਼ੀ ਇਹ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਪੁਕਾਰਦੇ ਨੇ, ਪਰ ਕਿਹਦੇ ਪਾਸ ਪੁਕਾਰ ਕਰਨ, ਕਿਉਂਕਿ ਆਪ ਤਾਂ ਮਾਇਆ ਤਿਆਗਦੇ ਨਹੀਂ। ਤੇ ਦੂਜੇ ਨੂੰ ਕਹਿੰਦੇ ਦੇਖੋ ਵੇਦਾਂ ਚ ਲਿਖਿਆ ਮਾਇਆ ਤਿਆਗੋ, ਸ਼ਾਸਤਰਾਂ ਚ ਲਿਖਿਆ ਮਾਇਆ ਤਿਆਗੋ, ਫਲਾਨੇ ਗ੍ਰੰਥ ਚ ਲਿਖਿਆ ਮਾਇਆ ਤਿਆਗੋ। ਕੀ ਕਹਿੰਦੇ ਉਹਨਾਂ ਦਾ ਭਾਵ ਕੀ ਹੈ? ਕਹਿੰਦੇ ਤੁਸੀਂ ਐਂ ਕਰੋ, ਤਿਆਗ ਕੇ ਸਾਡੀ ਜੇਬ ਚ ਪਾ ਦਿਓ। ਉਹ ਆਪਣੀ ਜੇਬ ਭਰਨ ਨੂੰ ਤਿਆਰ ਰਹਿੰਦੇ ਨੇ, ਦੂਜਿਆਂ ਨੂੰ ਕਹਿੰਦੇ ਮਾਇਆ ਤਿਆਗ ਦਿਓ। ਮਾਇਆ ਮੋਹ ਅੰਤਰ ਮਲ ਲਾਗੈ, ਮਾਇਆ ਕੇ ਵਾਪਾਰ ਆਰਾਮ। ਆਰਾਮ ਤੋਂ ਭਾਵ ਇਹ ਭਾਈ, ਉਹਨਾਂ ਦੇ ਹਿਰਦੇ ਅੰਦਰ ਮਾਇਆ ਦੀ ਮੋਹ ਰੂਪੀ ਮੈਲ ਲੱਗੀ ਹੋਈ ਹੈ। ਹੁਣ ਮੋਹ ਰੂਪੀ ਮੈਲ ਹੈ ਤੇ ਮਾਇਆ ਦੇ ਵਪਾਰ ਵਿੱਚ ਹੀ ਉਹ ਲੱਗੇ ਹੋਏ ਨੇ, ਦੂਜੇ ਨੂੰ ਸਮਝਾਉਣ ਲੱਗੇ ਹੋਏ ਨੇ। ਮਾਇਆ ਕੇ ਵਾਪਾਰਾ ਜਗਤ ਪਿਆਰਾ, ਆਵਣ ਜਾਣ ਦੁੱਖ ਪਾਈ। ਹੁਣ ਇਹ ਜਿਹੜਾ ਜਗਤ ਹੈ, ਸੰਸਾਰ ਹੈ, ਮਾਇਆ ਨੂੰ ਪਿਆਰਾ ਜਾਣ ਕੇ ਮਾਇਆ ਦੇ ਵਪਾਰ ਵਿੱਚ ਹੀ ਲੱਗ ਰਿਹਾ, ਤੋ ਇਸੇ ਕਰਕੇ ਜਨਮ ਮਰਨ ਦੇ ਦੁੱਖ ਨੂੰ ਪਾਉਂਦਾ ਹੈ। ਬੇਖ ਕਾ ਕੀੜਾ ਬੇਖ ਸਿਉਂ ਲਾਗਾ, ਬਿਸਤਾ ਮਾਹ ਸਮਾਈ। ਪਿੱਛੇ ਵੀ ਇਹ ਬੇਖ ਭਾਵ ਜ਼ਹਿਰ ਰੂਪ ਮਾਇਆ ਦਾ ਕੀੜਾ ਸੀ, ਹੁਣ ਵੀ ਵਿਸ਼ਿਆਂ ਨਾਲ ਲੱਗ ਰਿਹਾ, ਅਤੇ ਅੱਗੇ ਮਰ ਕੇ ਵੀ ਇਹ ਨਰਕਾਂ ਦੇ ਵਿੱਚ ਗੰਦਗੀ ਦਾ ਹੀ ਕੀੜਾ ਬਣਨਾ ਇਹਨੇ। ਜੇ ਜਨਮ ਵੀ ਲੈ ਲਿਆ ਇਹ ਸੰਸਾਰ ਦੇ ਅੰਦਰ, ਮਨੁੱਖਾ ਜਨਮ ਤਾਂ ਮਿਲਣਾ ਨਹੀਂ। ਜਿਹੜੇ ਗੰਦਗੀ ਦੇ ਕੀੜੇ ਹੁੰਦੇ ਨੇ, ਉਹ ਕੀੜੇ 'ਚ ਗੰਦਗੀ 'ਚ ਕੁਰਬਲ ਕੁਰਬਲ ਕਰਦੇ ਫਿਰਦੇ, ਉਹ ਬਣਨਾ ਇਹਨੇ। ਜੋ ਧੁਰ ਲਿਖਿਆ ਸੋਏ ਕਮਾਵੈ, ਕੋਏ ਨਾ ਮੇਟਣ ਹਾਰਾ। ਜਿਹੜਾ ਧੁਰ ਹੀ ਲੈ ਕੇ ਲਿਖਿਆ ਪਰਮਾਤਮਾ ਨੇ, ਇਹਦੇ ਕਰਮਾਂ ਨੂੰ ਦੇਖਿਆ ਪਹਿਲਾਂ। ਇਹ ਨਹੀਂ ਕਿ ਉਹਨੇ ਐਵੇਂ ਲਿਖ ਦਿੱਤਾ ਰੱਬ ਨੇ, ਪਹਿਲਾਂ ਉਹਨੇ ਬਥੇਰਾ ਸਮਝਾਇਆ, ਇਹ ਹਟਿਆ ਹੀ ਨਹੀਂ ਪੁੱਠੇ ਕੰਮਾਂ ਤੋਂ। ਜਦੋਂ ਹਟਿਆ ਹੀ ਨਹੀਂ ਤਾਂ ਇਹਦੇ ਕਰਮ ਮਾੜੇ ਦਿਨ ਦਿਨ ਹੁੰਦੇ ਗਏ, ਰੈਕਟ ਖਰਾਬ ਹੋ ਗਿਆ। ਇੱਕ ਵਾਰਨਿੰਗ ਹੋ ਗਈ, ਲਾਇਸੈਂਸ ਛੱਡ ਦਿੰਦੇ ਨੇ ਇੱਥੇ, ਦੂਜੀ ਤੀਜੀ ਵਾਰਨਿੰਗ ਦਿੰਦਿਆਂ ਫਿਰ ਲਾਇਸੈਂਸ ਜ਼ਬਤੀ ਹੋ ਜਾਂਦਾ, ਫਿਰ ਸਾਰਾ ਰੈਕਟ ਖਰਾਬ। ਇਹ ਬੰਦੇ ਨੇ ਵੀ ਐਂ ਕੀਤਾ, ਇੱਥੇ ਤਾਂ ਰੈਕਟ ਠੀਕ ਰੱਖਦੇ ਆ ਵੀ ਫਿਰ ਰੋਟੀ ਪਾਣੀ ਵੀ ਬੰਦ ਹੋ ਜਾਊਗਾ, ਅਤੇ ਗਾਹਾਂ ਦਾ ਧਰਮ ਦੇ ਵਿੱਚ ਰੈਕਟ ਤੁਹਾਡਾ ਬਹੁਤ ਖਰਾਬ ਹੈ, ਉੱਥੇ ਤਾਂ ਤੁਹਾਡਾ ਸਭ ਕੁਝ ਜ਼ਬਤ ਹੋਇਆ ਪਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਧੁਰੋਂ ਲੇਖ ਲਿਖਿਆ ਉਹਦੇ ਅਨੁਸਾਰ ਕਰਮ ਕਮਾਉਂਦਾ, ਉਹਨੂੰ ਮੇਟਣ ਦੀ ਸਮਰੱਥਾ ਵਾਲਾ ਕੋਈ ਨਹੀਂ। ਨਾਨਕ ਨਾਮ ਰਤੇ ਤਿੰਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੂਹੇ ਗਾਵਾਰਾ। ਮਹਾਰਾਜ ਕਥਨ ਕਰਦੇ ਨੇ ਜਿਹੜੇ ਜੀਵ ਨਾਮੀ ਦੇ ਨਾਮ ਵਿੱਚ ਰੰਗੇ ਹੋਏ ਨੇ ਨਾ, ਉਹਨਾਂ ਨੇ ਸਦਾ ਹੀ ਆਤਮ ਸੁੱਖ ਨੂੰ ਪਾਇਆ। ਹੋਰ ਸਾਰੇ ਜਿਹੜੇ ਲੋਕ ਨੇ ਉਹ ਮੂਰਖ ਲੋਕ, ਗਵਾਰ ਲੋਕ, ਝੱਲੇ ਲੋਕ, ਕੂਕਾਂ ਮਾਰਦੇ ਮਾਰਦੇ ਮਰ ਗਏ, ਕੂਕਦੇ ਫਿਰਦੇ ਆ, ਹਾਏ ਮਰ ਗਏ, ਹਾਏ ਦੁਖੀ ਆ ਅਸੀਂ। ਮਾਇਆ ਮੋਹੇ ਮਨ ਰੰਗਿਆ, ਮੋਹੇ ਸੁੱਧ ਨਾ ਕਾਈ ਰਾਮ। ਮਨਮੁਖਾਂ ਦਾ ਮਨ ਮਾਇਆ ਦੇ ਮੋਹ ਵਿੱਚ ਹੀ ਰੰਗਿਆ ਹੋਇਆ, ਤੇ ਮੋਹ ਦੀ ਪ੍ਰਧਾਨਤਾ ਕਰਕੇ ਹੀ ਉਹਨੂੰ ਰਾਮ ਨਾਮ ਦੀ, ਪਰਮੇਸ਼ਰ ਦੇ ਨਾਮ ਦੀ ਕੋਈ ਸੁੱਧ ਹੁੰਦੀ ਖਬਰ ਹੀ ਨਹੀਂ ਹੈਗੀ। ਗੁਰਮੁਖ ਇਹੋ ਮਨ ਰੰਗੀ ਹੈ, ਦੂਜਾ ਰੰਗ ਜਾਈ ਰਾਮ। ਜਦੋਂ ਗੁਰਾਂ ਦੁਆਰਾ ਆਪਾਂ ਨੇ ਇਸ ਮਨ ਨੂੰ ਨਾਮ ਰੰਗ ਦੇ ਵਿੱਚ ਰੰਗਣਾ ਕੀਤਾ ਨਾ, ਮਹਾਰਾਜ ਕਹਿੰਦੇ ਰੰਗਣਾ ਕਰੋ ਭਾਈ, ਆਓ ਰੰਗਣਾ ਕਰੀਏ, ਤਾਂ ਫਿਰ ਕੀ ਹੋਵੇਗਾ ਜੀ? ਕਹਿੰਦੇ ਜਿਹੜਾ ਦੂਜਾ ਮੋਹ ਹੈ ਨਾ, ਮੋਹ ਦਾ ਰੰਗ, ਮਾਇਆ ਦਾ ਮਨਮੁਖਤਾ ਵਾਲਾ ਰੰਗ, ਇਹ ਫੇਰ ਜਾਂਦਾ, ਫੇਰ ਦੂਰ ਹੋ ਜਾਂਦਾ। ਦੂਜਾ ਰੰਗ ਜਾਈ ਸੱਚ ਸਮਾਈ, ਸੱਚ ਭਰੇ ਭੰਡਾਰਾ। ਗੁਰਮੁਖ ਹੋਵੇ ਸੋਈ ਬੂਝੈ, ਸੱਚ ਸਵਾਰਨ ਹਾਰਾ। ਜਦ ਦੂਜਾ ਮੋਹ ਦਾ ਰੰਗ ਜਾਂਦਾ ਹੈ, ਤਾਂ ਫਿਰ ਹੌਲੀ ਹੌਲੀ ਸੱਚ ਦੇ ਵਿੱਚ ਸਮਾਉਣਾ ਹੁੰਦਾ ਜੀਵ ਦਾ, ਤੇ ਅੰਤਹਿਕਰਨ ਰੂਪ ਜਿਹੜੇ ਭੰਡਾਰਾ ਹੈ ਉਹ ਸੱਚੇ ਨਾਮ ਦੇ ਨਾਲ ਭਰ ਜਾਂਦਾ। ਜਿਹੜਾ ਗੁਰਮੁਖ ਹੁੰਦਾ ਉਹ ਇਸ ਭੇਦ ਨੂੰ ਸਮਝਾਉਂਦਾ, ਮੁਖੀ ਗੁਰੂ ਸਮਝਾ ਦਿੰਦੇ ਨੇ, ਗੁਰਮੁਖ ਪਿਆਰੇ ਸਮਝਾ ਦਿੰਦੇ ਨੇ। ਸੱਚਾ ਵਾਹਿਗੁਰੂ ਉਹਨਾਂ ਦੇ ਭਈ ਸਵਾਰਨ ਵਾਲਾ ਹੈ, ਵਾਹਿਗੁਰੂ ਨੇ ਸਵਾਰਨਾ ਤੁਹਾਨੂੰ, ਵਾਹਿਗੁਰੂ ਸਾਨੂੰ ਸਵਾਰੇ, ਕਿਰਪਾ ਕਰੇ, ਅਰਦਾਸ ਕਰੋ। ਆਪੇ ਮੇਲੇ ਸੋ ਹਰ ਮਿਲੇ, ਹੋਰ ਕਹਿਣਾ ਕਿਸ਼ੂ ਨਾ ਜਾਏ। ਸੋ ਜਿਹਨੇ ਜਿਸ ਨੂੰ, ਜਿਹੜੇ ਜੀਵ ਨੂੰ ਨਾ ਹਰੀ ਪਰਮੇਸ਼ਰ ਆਪ ਗੁਰਾਂ ਦੇ ਨਾਲ ਮਿਲਦਾ, ਪ੍ਰੇਰਨਾ ਹੀ ਦੇਣੀ ਆ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਹੋਣੀ ਹੈ, ਜਿਹਨੂੰ ਦੇਖ ਲੈਣ ਬੰਦਾ ਠੀਕ ਹੈ, ਭਾ ਜਾਂਦਾ ਉਹਨਾਂ ਨੂੰ ਸੁਭਾਅ ਨਾਲ, ਨਿਮਰਤਾ ਕਰਕੇ, ਸੋ ਦਿਲ ਦਾ ਸਾਫ਼ ਹੈ, ਭੋਲਾ ਭਾਲਾ, ਅੱਛਾ ਬਸ ਭਾ ਗਿਆ। ਜਾਂ ਕਈ ਵਾਰ ਐਂ ਭਾ ਜਾਂਦਾ ਵੀ ਇਹ ਬੰਦੇ ਨੂੰ ਜੇ ਆਪਾਂ ਬਖਸ਼ ਲਈਏ ਇਹ ਅੱਗੇ ਨੂੰ ਠੀਕ ਰਹੂਗਾ, ਸੱਜਣ ਠੱਗ ਵਰਗਾ, ਉਹ ਵੀ ਬਖਸ਼ ਲੈਂਦੇ। ਫਿਰ ਗੁਰੂ ਨਾਨਕ ਦੇਵ ਜੀ ਨੇ ਆਪ ਜਾ ਕੇ ਕਿਰਪਾ ਕੀਤੀ ਉਹਦੇ 'ਤੇ, ਫਿਰ ਕਹਿੰਦੇ ਉਹੀ ਹਰੀ ਦੇ ਨਾਲ ਮਿਲਦਾ। ਸੋ ਹੋਰ ਕੁਝ ਵੀ ਜਿਹੜਾ ਉਪਾਅ ਕਿਹਾ ਨਹੀਂ ਜਾਂਦਾ, ਸਭ ਸਿਰਫ ਗੁਰੂ ਸਾਹਿਬ ਤੋਂ ਬਿਨਾਂ ਹੋਰ ਕੋਈ ਬਖਸ਼ ਨਹੀਂ ਸਕਦਾ। ਨਾਨਕ ਵਿਣ ਨਾਵੈ ਭਰਮ ਭੁਲਾਇਆ, ਇੱਕ ਨਾਮ ਰੱਥੇ ਰੰਗ ਲਾਏ। ਮਹਾਰਾਜ ਕਥਨ ਕਰਦੇ ਨੇ ਕਿ ਨਾਮ ਤੋਂ ਬਿਨਾਂ ਹੋਣ ਕਰਕੇ ਮਨਮੁਖਾਂ ਨੂੰ ਭਰਮ ਵਿੱਚ ਭੁਲਾਇਆ ਹੋਇਆ ਅਤੇ ਇੱਕ ਗੁਰਮੁਖ ਰੰਗ ਲਾਏ। ਉਹ ਗੁਰਮੁਖਾਂ ਨੂੰ ਇਹੋ ਜਿਹਾ ਰੰਗ ਲੱਗਿਆ, ਪ੍ਰੇਮ ਲੱਗਿਆ ਵੀ ਨਾਮੀ ਦੇ ਨਾਮ ਦੇ ਵਿੱਚੋਂ ਰੰਗੇ ਰਹਿੰਦੇ ਰਾਤ ਦਿਨ, ਦੂਜੀ ਗੱਲ ਹੀ ਨਹੀਂ ਆਉਂਦੀ ਉਹਨਾਂ ਨੂੰ, ਸਿਰਫ ਵਾਹਿਗੁਰੂ। ਵਡਹੰਸ ਮਹੱਲਾ ਤੀਜਾ, ਇਹ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਹੁਣ ਆਪਣੇ ਮਨ ਨੂੰ ਸਮਝਾਓ ਭਾਈ, ਇਹ ਮੇਰਿਆ ਮਨ ਆ, ਇਹ ਸਾਰਾ ਸੰਸਾਰ ਆਉਣ ਜਾਣ ਵਾਲਾ ਹੀ ਹੈ, ਜੰਮਣ ਮਰਨਾ ਹੀ ਹੈ ਇੱਥੇ। ਅੰਤ ਨੂੰ ਰਾਮ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸੱਚਾ ਨਿਆਂ ਹੁੰਦਾ ਹੈ, ਅਤੇ ਸੱਚ ਨਾਮ ਕਰਕੇ ਨਿਬੇੜਾ ਫਿਰ ਹੋਣਾ ਤੇਰਾ ਛੁਟਕਾਰਾ। ਹੁਣ ਕਿਤੇ ਤੂੰ ਕਹੇ ਮੈਨੂੰ ਊਈ ਮੇਰਾ ਬਚਾਓ ਹੋ ਜਾਵੇਗਾ, ਗਲਤੀਆਂ ਨਾ ਕਰ, ਘੱਟ ਹੋਰ ਘੱਟ ਕਰ ਲੈ, ਫਿਰ ਕੱਲ੍ਹ ਨੂੰ ਹੋਰ ਘਟਾ ਲਈ। ਸੋ ਜਿਵੇਂ ਪੰਜਵੇਂ ਪਾਤਸ਼ਾਹ ਵੇਲੇ ਦੋ ਚੌਧਰੀ ਆਉਂਦੇ ਹੁੰਦੇ ਸੀ ਮਹਾਰਾਜ ਕੋਲ, ਕਹਿੰਦੇ ਮਹਾਰਾਜ ਅਸੀਂ, ਸਾਡਾ ਕੰਮ ਹੀ ਹੈ ਜਾ ਸਰਪੰਚੀ ਹੁੰਦੀ ਸੀ ਚੌਧਰੀ ਪਹਿਲਾਂ, ਬਈ ਅਸੀਂ ਮਹਾਰਾਜ ਜੀ ਝੂਠ ਬਹੁਤ ਬੋਲਦੇ। ਮਹਾਰਾਜ ਕਹਿੰਦੇ ਐਂ ਕਰੋ ਝੂਠ ਛੱਡ ਦਿਓ, ਕਹਿੰਦੇ ਛੱਡਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਇੱਕ ਕੰਮ ਕਰੋ ਵੀ ਰੋਜ਼ ਕਾਪੀ 'ਤੇ ਲਿਖ ਲਿਆ ਕਰੋ ਤੁਸੀਂ ਕਿੰਨਾ ਝੂਠ ਬੋਲਦੇ ਹੋ। ਕਹਿੰਦੇ ਸੱਤ ਬਚਨ। ਉਹ ਕਾਪੀ ਫਿਰ ਮਹੀਨੇ ਬਾਅਦ ਮੱਸਿਆ ਦੇ ਮੱਸਿਆ ਇੱਥੇ ਲਿਆ, ਤਰਨ ਤਾਰਨ ਸਾਹਿਬ ਦੀ ਗੱਲ ਹੈ। ਕਾਪੀ ਮਹੀਨੇ ਬਾਅਦ ਲਿਆਂਦੀ ਤਾਂ ਫਿਰ ਕਹਿੰਦੇ ਐਂ ਕਰੋ ਸੰਗਤ ਵਿੱਚ ਖੜ੍ਹੇ ਹੋ ਕੇ ਸੁਣਾਓ ਵੀ ਕੀ ਝੂਠ ਬੋਲਿਆ, ਨਾਲੇ ਤਾਂ ਸੁਣਾਉਣ ਨਾਲੇ ਸ਼ਰਮ ਆਵੇ। ਅਗਲੇ ਮਹੀਨੇ ਉਹ ਕਾਪੀ 'ਚ ਝੂਠ ਅੱਧਾ ਰਹਿ ਗਿਆ, ਉਸ ਤੋਂ ਅਗਲੇ ਮਹੀਨੇ ਹੋਰ ਘੱਟ ਗਿਆ, ਫਿਰ ਬੰਦ ਹੀ ਕਰਤਾ ਝੂਠ ਬੋਲਣਾ ਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਵੀ ਜਿਹੜੇ ਔਗਣ ਕਰਦਾ ਇਹਨਾਂ ਨੂੰ ਛੱਡ ਦੇ, ਘਟਾ ਦੇ, ਹੌਲੀ ਹੌਲੀ ਬਿਲਕੁਲ ਖਤਮ ਕਰ ਦੇ। ਰਹਿਤ ਰਹਿਤ ਰਹਿ ਜਾਹੇ ਬਕਾਰਾ, ਗੁਰਪੂਰੇ ਕਹਿ ਸ਼ਬਦ ਅਪਾਰ, ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ। ਸੱਚ ਨਾਮ ਜਪਣ ਵਾਲੇ ਨੂੰ ਸੱਚਾ ਵਾਹਿਗੁਰੂ ਆਪ ਹੀ ਬਖਸ਼ ਲੈਂਦਾ। ਕਹਿੰਦੇ ਬਖਸ਼ੇ ਕਿਵੇਂ ਜਾਈਏ, ਕਹਿੰਦੇ ਵਾਹਿਗੁਰੂ 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 ਕਰੀ ਜਾ ਬੈਠਾ, ਰਾਮ ਰਾਮ ਹਰੀ ਹਰੀ ਗੋਬਿੰਦ ਗੋਬਿੰਦ ਕਰੀ ਜਾ। ਜਿਹੜਾ ਵੀ ਉਹਦਾ ਨਾਮ ਜਪੂ, ਜਿਹੜੇ ਵੀ ਧਰਮ ਦੇ ਵਿੱਚ ਅੱਲਾ ਅੱਲਾ ਕਰੂਗਾ, ਰਾਮ ਰਾਮ ਕਰੂਗਾ, ਖੁਦਾ ਖੁਦਾ ਕਰੂਗਾ, ਵਾਹਿਗੁਰੂ ਵਾਹਿਗੁਰੂ, ਉਹਦਾ ਨਾਮ ਤਾਂ ਉਹ ਨਿਸ਼ਾਨਾ ਤਾਂ ਉੱਥੇ ਹੀ ਹੁੰਦਾ, ਉਹ ਬਖਸ਼ਿਆ ਜਾਊਗਾ। ਜੇ ਬਖਸ਼ਾਉਣਾ ਨਾਮ ਨੇ ਬਖਸ਼ਾਉਣਾ ਆਪਾਂ ਨੂੰ, ਫਿਰ ਉਹਦਾ ਜੂਨੀਆਂ ਦੇ ਵਿੱਚ ਮੁੜ ਕੇ ਫੇਰਾ ਨਹੀਂ ਹੁੰਦਾ, ਚੱਕਰ ਨਹੀਂ ਪੈਂਦਾ। ਫਿਰ ਹੋਏ ਨਾ ਫੇਰਾ, ਅੰਤ ਸੱਚ ਨਿਬੇੜਾ, ਗੁਰਮੁਖ ਮਿਲੇ ਵਡਿਆਈ। ਮੁੜ ਕੇ ਉਹਦਾ ਜੂਨੀਆਂ ਵਿੱਚ ਫੇਰਾ ਨਹੀਂ ਹੁੰਦਾ, ਅੰਤ ਨੂੰ ਸੱਚ ਹੀ ਨਾਮ ਕਰਕੇ ਛੁਟਕਾਰਾ ਹੋ ਜਾਂਦਾ। ਪਰ ਗੁਰਮੁਖਾਂ ਨੂੰ ਵਡਿਆਈ ਮਿਲਦੀ ਹੈ ਨਾਮ ਦੀ। ਸੱਚ ਹੈ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ। ਗੁਰਮੁਖ ਸੱਚੇ ਪ੍ਰੇਮ ਵਿੱਚ ਰਤੇ ਹੋਏ ਸੁਭਾਵਕ ਹੀ ਮਸਤ ਰਹਿੰਦੇ ਨੇ। ਮਾਤੇ, ਮਾਤੇ ਹੁੰਦਾ ਮਸਤ ਰਹਿਣਾ, ਅਤੇ ਸੁਭਾਵਕ ਹੀ ਪਰਮੇਸ਼ਰ ਵਿੱਚ ਸਮਾ ਰਹੇ ਨੇ। ਸੋਤੇ ਸਿੱਧੀ ਐਂ ਕੋਈ ਨਿਰਜਤਨ ਨਹੀਂ ਹੁੰਦਾ, ਇਹ ਨਹੀਂ ਕਿ ਮੈਂ ਯਤਨ ਕਰਕੇ ਜ਼ੋਰ ਜ਼ੋਰ ਲਾ ਕੇ ਸਮਾਉਣਾ, ਨਹੀਂ, ਸੁਭਾਵਕ ਹੀ ਉਹਨਾਂ ਦਾ ਕਰਮ ਹੀ ਇਹ ਆ, ਮੂਲ ਕੰਮ ਉਹਨਾਂ ਦਾ। ਜਿਵੇਂ ਆਪਾਂ ਕੋਈ ਕੰਮ ਕਰੋ, ਸੌਂ ਜਾਓ ਭਾਵੇਂ ਜਾਗਦੇ ਹਾਂ, ਕੰਮ ਕਰਦੇ ਹਾਂ, ਸੁੱਤੇ ਸਿੱਧ ਸਾਹ ਤਾਂ ਲਈਏ ਜਾਂਦੇ ਹਾਂ ਨਾ, ਸਾਹ ਤਾਂ ਨਹੀਂ ਬੰਦ ਕਰਦੇ। ਹੁਣ ਗੁਰਮੁਖ ਕੀ ਕਰਦੇ ਨੇ, ਜਿਵੇਂ ਸਵਾਸ ਆਉਂਦਾ ਜਾਂਦਾ ਇਹ ਨਾਲ ਵਾਹਿਗੁਰੂ ਮੰਤਰ ਜੋੜ ਲੈਂਦੇ ਆ, ਬਸ ਵਾਹਿਗੁਰੂ ਵਾਹਿਗੁਰੂ ਸੁਭਾਵਕ ਕਰੀ ਜਾਣਾ, ਬਾਕੀ ਦੇ ਕੰਮ ਆਪਣੇ ਕਰੀ ਜਾਣੇ ਨੇ, ਇਹ ਵੀ ਹੋਈ ਜਾਣਾ ਅਤੇ ਉਹ ਵੀ ਹੋਈ ਜਾਣਾ, ਹੌਲੀ ਹੌਲੀ ਆਪੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇਉਂ ਸੁਭਾਵਕ ਹੀ ਉਹ ਨਾਮ ਦੇ ਵਿੱਚ ਮਸਤ ਰਹਿੰਦੇ ਨੇ, ਸੁਭਾਵਕ ਹੀ ਪਰਮੇਸ਼ਰ ਦੇ ਵਿੱਚ ਸਮਾ ਰਹੇ ਨੇ। ਸੱਚ ਹੈ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਿਬੇਰਾ। ਜਿਨ੍ਹਾਂ ਦੇ ਮਨ ਵਿੱਚ ਸੱਚਾ ਭਾਇਆ ਹੈ, ਉਹਨਾਂ ਨੇ ਸੱਚੇ ਨਾਮ ਨੂੰ ਮਨ ਵਿੱਚ ਵਸਾਇਆ, ਫਿਰ ਸ਼ਬਦ ਦੇ ਵਿੱਚ ਰੰਗੇ ਹੋਏ ਹੋਣ ਕਰਕੇ ਉਹਨਾਂ ਦਾ ਅੰਤ ਸਮੇਂ ਨਾ ਸੰਸਾਰ ਸਮੁੰਦਰ ਤੋਂ ਛੁਟਕਾਰਾ ਹੀ ਹੋ ਜਾਂਦਾ, ਨਿਬੇੜਾ ਹੀ ਹੋ ਜਾਂਦਾ, ਲੇਖਾ ਹੀ ਮੁਕਾ ਦਿੰਦੇ ਉਹਨਾਂ ਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਮਾਇਆ ਮੋਹ ਸਭ ਬਰਲ ਹੈ, ਦੂਜੈ ਪਾਏ ਖਵਾਈ ਰਾਮ। ਬਰਲ ਹੁੰਦਾ ਸ਼ੁਦਾਈ ਪੁਣਾ, ਝੱਲ ਪੁਣਾ, ਮੂਰਖ ਪੁਣਾ ਚੜਿਆ ਇਹਨੂੰ, ਐਵੇਂ ਸ਼ਰਾਬਾਂ ਪੀ ਪੀ ਚਾਂਗਾ ਮਾਰੀ ਜਾਂਦਾ, ਪੈਸੇ ਚਾਰ ਕਾਹਦੇ ਆ ਗਏ। ਮਾਇਆ ਦਾ ਮੋਹ ਸਭ ਨੂੰ ਬਰਲ ਵਿੱਚ ਪਾ ਦਿੰਦਾ, ਸੁਦਾਈ ਕਰ ਦਿੰਦਾ, ਝੱਲ ਪੁਣੇ ਦੇ ਸਹਿਤ ਕਰਨ ਵਾਲਾ ਹੈ। ਦਵੈਸ਼ ਭਾ ਨੇ ਸਾਰੀ ਦੁਨੀਆ ਪਰਮੇਸ਼ਰ ਵੱਲੋਂ ਖਵਾਈ ਭੁਲਾਈ, ਮਾਇਆ ਦਾ ਸੁਭਾਅ ਹੀ ਹੈ ਜੇ, ਕਿਉਂਕਿ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਭਾਉ ਦੂਜਾ ਲਾਇਆ। माता पिता सब हेत है हेते पलचाई राम। सो महाराज फरमाउंदे ने भाई मां प्यो भैन भरा सारे संबंधी हेत हुंदा मोह दा कारण ही है कि इही हेते भाव मोह दे विच पलचाई आपां नूं फसाउंदे आ। हेते पलचाई पुरब कमाई मेट ना सकै कोई। ਇਹ ਪੂਰਬਲੀ ਕਮਾਈ ਅਨੁਸਾਰ ਸਭ ਦੁਨੀਆ ਜਿਹੜੀ ਆ ਨਾ ਹੇਤੇ ਚ ਲੱਗੀ ਹੋਈ ਆ, ਮੋਹ ਦੇ ਚ ਪਲਚ ਰਹੀ, ਖਰਾਬ ਹੋ ਰਹੀ ਹੈ, ਇਸ ਮੋਹ ਨੂੰ ਕੋਈ ਮੇਟ ਨਹੀਂ ਸਕਦਾ। ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤਿਸ ਜੀਵੜ ਅਵਰ ਨਾ ਕੋਈ। ਜਿਹਨੇ ਸ੍ਰਿਸ਼ਟੀ ਸਾਜੀ ਆ ਉਹੀ ਬਣਾ ਕੇ ਸ੍ਰਿਸ਼ਟੀ ਨੂੰ ਆਪ ਫਿਰ ਵੇਖ ਵੀ ਰਿਹਾ, ਉਹਦੇ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਮਨਮੁਖ ਅੰਧਾ ਤਪ ਤਪ ਖਪੈ ਬਿਨ ਸ਼ਬਦ ਹੈ ਸ਼ਾਂਤ ਨਾ ਆਈ। ਇਹ ਜਿਹੜੇ ਮਨ ਦੇ ਮੰਗਰ ਲੱਗੇ ਹੋਏ ਨੇ ਲੋਕ, ਇਹ ਮਨਮੁਖ ਅਗਿਆਨੀ, ਇਹ ਤ੍ਰਿਸ਼ਨਾ ਦੀ ਅੱਗ ਵਿੱਚ ਤਪ ਤਪ ਕੇ ਖਪਦਾ ਹੈ, ਕਿਉਂਕਿ ਗੁਰੂ ਉਪਦੇਸ਼ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ। ਨਾਨਕ ਬਿਨ ਨਾਵੈ ਸਭ ਕੋਈ ਭੁੱਲਾ ਮਾਇਆ ਮੋਹਿ ਖੁਆਈ। ਮਹਾਰਾਜ ਕਥਨ ਕਰਦੇ ਨੇ ਕਿ ਨਾਮ ਤੋਂ ਬਿਨਾਂ ਸਭ ਕੋਈ ਭੁੱਲਾ ਫਿਰਦਾ। ਮਾਇਆ ਦੇ ਮੋਹ ਨੇ ਕੀ ਕੀਤਾ, ਸਭ ਨੂੰ ਨਾਮ ਵੱਲੋਂ ਖੁਆ ਦਿੱਤਾ, ਖੁਆਈ ਹੁੰਦਾ ਭੁਲਾ ਹੀ ਦਿੱਤਾ, ਖੱਜਲ ਖੁਆਰੀ ਕਰਦਾ। ਇਹੋ ਜੱਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ। ਇਹ ਭਾਈ ਕਹਿੰਦੇ ਜਗਤ ਨੂੰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਿਆਂ ਵੇਖ ਕੇ ਜਿਹੜੇ ਗੁਰਮੁਖ ਜਾਂਦੇ ਉਹ ਹਰੀ ਸਰੂਪ ਗੁਰਾਂ ਦੀ ਸ਼ਰਨ ਵਿੱਚ ਭੱਜ ਕੇ ਪੈ ਗਏ। ਭੱਜ ਕੇ ਕਿਉਂ ਪਏ? ਸੋ ਭੱਜ ਕੇ ਇਸ ਕਰਕੇ, ਸੋ ਜਿਵੇਂ ਇੱਕ ਵਾਰ ਝੌਂਪੜੀ 'ਚ ਅੱਗ ਲੱਗ ਗਈ, ਉੱਥੇ ਚਾਰ ਪੰਜ ਵਿਦਵਾਨ ਪੰਡਿਤ ਬੈਠੇ ਸੀ, ਇੱਕ ਜ਼ਿਮੀਂਦਾਰ ਜੱਟ ਬੈਠਾ ਸੀ। ਉਹ ਜਦ ਅੱਗ ਲੱਗੀ, ਉਹਨੇ ਦੇਖਿਆ ਅੱਗ ਲੱਗ ਗਈ, ਉਹ ਕਹਿੰਦਾ ਅੱਗ ਹੋਏ ਅੱਗ ਹੋ ਕਰਕੇ ਬਾਹਰ ਭੱਜ ਗਿਆ। ਉਹ ਪੰਡਿਤ ਕਹਿੰਦੇ ਇਹ ਅੱਗ ਲੱਗੀ ਕਿਵੇਂ, ਇੱਧਰ ਕਿਵੇਂ ਲੱਗ ਗਈ, ਉਹ ਕਿਵੇਂ ਲੱਗ ਗਈ? ਕਰਦਿਆਂ ਕਰਦਿਆਂ ਝੋਪੜੀ ਸਾਰੀ ਨੂੰ ਅੱਗ ਲੱਗ ਗਈ, ਵਿੱਚੇ ਸੜ ਗਏ। ਕਈ ਚੀਜ਼ਾਂ ਆਈਆਂ ਜੀ ਹੁੰਦੀਆਂ, ਭੱਜ ਕੇ ਹੀ ਬਚਿਆ ਜਾਂਦਾ ਉਹ ਤੋਂ, ਸੱਪ ਹੋਏ ਕਹਿ ਕੇ ਬੰਦਾ ਭੱਜ ਜਾਂਦਾ। ਅਤੇ ਜੇ ਆਪਾਂ ਉੱਥੇ ਖੜੇ ਰਹੀਏ, ਜੇ ਸਾਹਮਣੇ ਦਿਖੀ ਜਾਂਦਾ ਵੀ ਅੱਗ ਨੇੜੇ ਨੂੰ ਆ ਰਹੀ ਹੈ, ਤਾਂ ਫਿਰ ਬੰਦੇ ਨੇ ਸੜਨਾ ਹੀ ਹੈ। ਜਿਵੇਂ ਹੁਣ ਸੰਸਾਰ ਹੈ, ਸੰਸਾਰ ਦੇ ਜਿੰਨੇ ਕੰਮ ਨੇ, ਮਾਇਆ ਦੇ ਮੋਹ ਨੇ, ਮਾਇਆ ਦੇ ਧੰਦੇ ਨੇ, ਇਹ ਤਾਂ ਮੁੱਕਣੇ ਹੀ ਨਹੀਂ, ਅਤੇ ਆਪਾਂ ਨੂੰ ਫਿਰ ਕਿਵੇਂ ਭੱਜ ਕੇ ਹੀ ਨਿਕਲਣਾ ਪੈਣਾ, ਭੱਜ ਕੇ ਜਾ ਕੇ ਗੁਰੂ ਸਾਹਿਬ ਦੀ ਚਰਨੀ ਪੈ ਜਾਓ, ਤਾਂਹੀਓ ਬਚ ਹੋਣਾ ਮਹਾਰਾਜ ਕਹਿੰਦੇ ਨੇ। ਅਤੇ ਜੇ ਨਾ ਭੱਜ ਕੇ ਗਏ ਤਾਂ ਫਿਰ ਆਪਾਂ ਸੜ ਜਾਣਾ। ਅਤੇ ਭੱਜ ਕੇ ਜਾ ਕੇ ਗੁਰਾਂ ਦੀ ਸ਼ਰਨ ਵਿੱਚ ਖੜੇ ਹੋ ਕੇ ਫਿਰ ਬੇਨਤੀ ਕਰੋ, ਅਰਦਾਸ ਕਰੀ ਗੁਰਪੂਰੇ ਆਗੈ ਰੱਖ ਲੇਵੋ ਦੇਹੋ ਵਡਾਈ ਰਾਮ। ਕਹਿੰਦੇ ਪੂਰਿਆਂ ਗੁਰਿਆਂ ਅੱਗੇ ਫਿਰ ਉਹ ਇਸ ਤਰ੍ਹਾਂ ਅਰਦਾਸ ਕਰੀ ਕਰਦੇ ਨੇ ਕਿ ਰਾਮ ਦੇ ਨਾਮ ਸਿਮਰਨ ਰੂਪ ਮਹਾਰਾਜ ਵਡਿਆਈ ਦੇ ਕੇ ਇਸ ਅੱਗ ਤੋਂ ਸਾਨੂੰ ਰੱਖ ਲਓ, ਕਿਉਂਕਿ ਮਾਤਾ ਦੇ ਉਦਰ ਵਿੱਚ ਸਿਮਰਨ ਨਹੀਂ ਬਚਾਇਆ ਸੀ ਆਪਾਂ ਨੂੰ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ ਜਾਂ ਤੇ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਰੱਖ ਲੇਵਹੋ ਸਰਨਾਈ ਹਰ ਨਾਮ ਵਡਾਈ ਤੁਧ ਜੇ ਵਡਾਵਰ ਨਾ ਦਾਤਾ। ਹੇ ਸਤਿਗੁਰੋ ਕਿਰਪਾ ਕਰੋ, ਹਰੀ ਨਾਮ ਦੀ ਵਡਿਆਈ ਦੇ ਕੇ ਆਪਣੀ ਸ਼ਰਨ ਵਿੱਚ ਸਾਨੂੰ ਰੱਖ ਲਓ, ਕਿਉਂਕਿ ਤੁਹਾਡੇ ਜਿੱਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ, ਤੁਹਾਡੀ ਕਿਰਪਾ ਹੋਣੀ ਆ। ਫਿਰ ਹੁਣ ਸ਼ਰਨ ਵਿੱਚ ਜਾ ਕੇ ਅਰਦਾਸ ਕੀਤੀ, ਗੁਰੂ ਸਾਹਿਬ ਕਹਿਣ ਲੱਗੇ ਸੇਵਾ ਕਰਨ ਲੱਗ, ਸੇਵਾ ਹੱਥੀਂ ਸੇਵਾ ਕਰੀਦੀ ਹੁੰਦੀ ਆ, ਤੂੰ ਬਾਹਰ ਤਾਂ ਪਰਿਵਾਰ ਦੀ ਸੇਵਾ ਤਾਂ ਬਥੇਰੀ ਕਰਦਾ ਸੁੱਖ ਨਾਲ, ਲੋਕਾਂ ਦੀ ਇੱਧਰਲੀ ਉੱਧਰ, ਕਦੇ ਗੁਰੂ ਸਾਹਿਬ ਦੀ ਵੀ ਸੇਵਾ ਕਰ ਲਿਆ ਕਰ। ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗ ਏਕੋ ਜਾਤਾ। ਹੁਣ ਜਿਹੜੇ ਸੇਵਾ ਵਿੱਚ ਲੱਗੇ ਨੇ ਉਹ ਵੱਡਿਆਂ ਭਾਗਾਂ ਵਾਲੇ ਆ, ਉਹਨਾਂ ਨੇ ਫਿਰ ਇੰਨੀ ਬਖਸ਼ਿਸ਼ ਪ੍ਰਾਪਤ ਕਰ ਲਈ ਹੈ ਵੀ ਜੁੱਗਾਂ ਜੁੱਗਾਂ ਦੇ ਵਿੱਚ ਇੱਕ ਵਾਹਿਗੁਰੂ ਨੂੰ ਜਾਤਾ ਜਾਣਿਆ। ਮਹਾਰਾਜ ਨਹੀਂ ਕਹਿੰਦੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇਸ ਕਰਕੇ ਉਹ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਜਾਤ ਸਾਤ ਸੰਜਮ ਕਰਮ ਕਮਾਵੈ ਬਿਨ ਗੁਰ ਗਤ ਨਹੀਂ ਪਾਈ। ਹੁਣ ਗੁਰੂ ਸਾਹਿਬ ਨੂੰ ਛੱਡ ਕੇ ਆਖੇ ਮੈਂ ਆਪੇ ਸਭ ਕੁ, ਮੈਂ ਜਤੀ ਬਣ ਜੂੰਗਾ, ਫਿਰ ਕੀ ਹੋਜੂ, ਮੈਂ ਸਤੀ ਹੈ ਮੈਂ ਸੰਜਮੀ ਹੈ, ਇਹੋ ਜਿਹੇ ਜਿੰਨੇ ਮਰਜ਼ੀ ਕਰਮ ਕਮਾ ਲਏ ਪਰ ਗੁਰੂ ਸਾਹਿਬ ਤੋਂ ਬਿਨਾਂ ਕਿਸੇ ਨੇ ਮੁਕਤੀ ਨਹੀਂ ਪਾਈ। ਗੱਲ ਮੁਕਤੀ ਦੀ ਹੈ, ਗੱਲ ਬੰਧਨ ਵਿੱਚ ਫਸਣ ਦੀ ਨਹੀਂ ਹੈ। ਨਾਨਕ ਤਿਸਨੋ ਸ਼ਬਦ ਬੁਝਾਏ ਜੋ ਜਾਏ ਪਵੈ ਹਰ ਸਰਣਾਈ। ਮਹਾਰਾਜ ਫਰਮਾਉਂਦੇ ਜੋ ਗੁਰਮੁਖ ਹਰੀ ਸਰੂਪ ਗੁਰਾਂ ਦੀ ਸ਼ਰਨ ਚ ਪੈਂਦੇ ਆ ਨਾ, ਭੱਜ ਕੇ ਜਾ ਕੇ ਬੇਨਤੀਆਂ ਕਰਦੇ ਸੇਵਾ ਚ ਲੱਗ ਜਾਂਦੇ ਆ, ਉਹਨੂੰ ਗੁਰੂ ਸਾਹਿਬ ਜੀ ਕੀ ਕਰਦੇ ਫਿਰ ਸ਼ਬਦ ਭਾਵ ਬ੍ਰਹਮ ਦੀ ਪ੍ਰਾਪਤੀ ਸਮਝਾ ਦਿੰਦੇ ਆ ਵੀ ਤੇਰਾ ਖਹਿੜਾ ਨਹੀਂ ਛੁੱਟਣਾ, ਖਹਿੜਾ ਤਾਂ ਛੁੱਟਣਾ ਇਹ ਜਿਹੜੇ ਸੰਚਿਤ ਕਿਰੇਮਾਨ ਕਰਮ ਕੀਤੇ ਆ ਪਿਛਲੇ ਜਨਮਾਂ ਚ, ਫਿਰ ਉਹ ਸੰਚਿਤ ਹੋ ਕੇ ਪਰਾਲਬਧ ਬਣੀ ਹੋਈ ਆ, ਇਹਨੂੰ ਸਾੜ। ਇਹ ਇਉਂ ਪਏ ਨੇ ਅੰਦਰ ਜਿਵੇਂ ਕੁੱਜੇ ਚ ਦਾਣੇ ਪਏ ਹੁੰਦੇ ਨੇ, ਉਹ ਦਾਣੇ ਜਦੋਂ ਆਪਾਂ ਜਨਮ ਲੈਂਦੇ ਹਾਂ ਇੱਕ ਇੱਕ ਦਾਣਾ ਹਰਾ ਹੁੰਦਾ ਤੁਰਿਆ ਜਾਂਦਾ ਕਰਮ ਆਪਣਾ, ਜੇ ਉਹਨੂੰ ਬ੍ਰਹਮ ਦੀ ਅਗਨੀ ਨਾਲ ਆਪਾਂ ਦਾਣੇ ਨੂੰ ਭੁੰਨ ਹੀ ਦਈਏ ਸਾੜ ਹੀ ਦਈਏ ਤਾਂ ਉਹ ਦਾਣੇ ਉੱਗਣ ਜੋਗੇ ਨਹੀਂ ਰਹਿੰਦੇ। ਫਿਰ ਇਉਂ ਸਤਿਗੁਰੂ ਬਚਾਉਂਦੇ ਆਪਾਂ ਨੂੰ ਸੋਝੀ ਪਾ ਕੇ, ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨਾ ਕਾਈ ਰਾਮ। ਜੋ ਹਰੀ ਰਾਮ ਪਰਮੇਸ਼ਰ ਜੋ ਮਤ ਨੂੰ ਤੂੰ ਦਿੰਦਾ ਨਾ, ਇਹ ਮਹਾਰਾਜ ਇਹ ਪਰਮੇਸ਼ਰ ਜੋ ਤੁਸੀਂ ਮਤ ਦਿੰਦੇ ਹੋ, ਜੋ ਹਰ ਮਤ ਦੇ ਸਾ ਉਪਜੈ, ਉਹੀ ਸਾਡੇ ਅੰਦਰ ਪ੍ਰਗਟ ਹੁੰਦੀ ਆ। ਹੋਰ ਕੋਈ ਅਕਲ ਦੇਣ ਵਾਲਾ ਬੰਦਾ ਨਹੀਂ ਆਪਾਂ ਨੂੰ, ਅਕਲ ਤਾਂ ਰੱਬ ਨੇ ਹੀ ਦੇਣੀ ਹੈ। ਇਹ ਮਹਾਰਾਜ ਸਾਨੂੰ ਅਕਲ ਦਿਓ, ਸੋਝੀ ਦਿਓ। ਅੰਤਰ ਬਾਹਰ ਏਕ ਤੂੰ ਆਪੇ ਦੇਹ ਬੁਝਾਈ ਰਾਮ। ਸਾਰਿਆਂ ਦੇ ਅੰਦਰ ਬਾਹਰ ਇੱਕ ਤੂੰ ਹੀ ਹੈ, ਤੂੰ ਹੀ ਹੈ ਹੇ ਰਾਮ, ਰਮੇ ਹੋਏ ਵਾਹਿਗੁਰੂ, ਤੂੰ ਆਪ ਹੀ ਗੁਰਮੁਖਾਂ ਨੂੰ ਸਮਝਾ ਦਿੰਦਾ। ਆਪੇ ਦੇਹ ਬੁਝਾਈ ਅਵਰ ਨ ਭਾਈ, ਗੁਰਮੁਖ ਹਰ ਰਸ ਚਾਖਿਆ। ਹੇ ਹਰੀ, ਜਿਨ੍ਹਾਂ ਨੂੰ ਤੂੰ ਆਪ ਸਮਝਾ ਦਿੰਦਾ ਉਹਨਾਂ ਨੂੰ ਹੋਰ ਕੋਈ ਗੱਲ ਚੰਗੀ ਨਹੀਂ ਲੱਗੀ। ਉਹਨਾਂ ਗੁਰਮੁਖਾਂ ਨੇ ਹਰੀ ਨਾਮ ਰਸ ਨੂੰ ਚੱਖਿਆ, ਧਾਰਨ ਕੀਤਾ ਅੰਦਰ। ਦਰ ਸੱਚੈ ਸਦਾ ਹੈ ਸਾਚਾ, ਸੱਚੈ ਸ਼ਬਦ ਸੁਭਾਖਿਆ। ਸੱਚੇ ਪਰਮਾਤਮਾ ਦੇ ਦਰਬਾਰ ਵਿੱਚ ਸਦਾ ਹੀ ਸੱਚਾ ਹੈ। ਸੋ ਜਿਹਨੇ ਸੱਚੇ ਗੁਰਾਂ ਦੇ ਉਪਦੇਸ਼ ਨੂੰ ਸੁਭਾਖਿਆ ਹੁੰਦਾ ਕਥਨ ਕੀਤਾ ਹੈ। ਕਰਮ ਹੈ ਨਿਜ ਘਰ ਪਾਇਆ, ਸਤਿਗੁਰ ਦੇ ਵਡਾਈ। 572 ਅੰਗ ਤੇ ਫਰਮਾਉਂਦੇ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਨਾਮ ਦੀ ਵਡਿਆਈ ਦਿੱਤੀ ਹੈ, ਉਹਨਾਂ ਨੇ ਅੰਤਹਿਕਰਨ ਰੂਪੀ ਘਰ ਦੇ ਵਿੱਚ ਹੀ ਸਰੂਪ ਰੂਪੀ ਨਿਜ ਘਰ ਨੂੰ ਪਾਇਆ ਹੈ, ਅੰਦਰ ਹੀ ਪ੍ਰਾਪਤ ਕਰ ਲਿਆ। ਗੁਰੂ ਸਾਹਿਬ ਤਾਂ ਕਹਿੰਦੇ ਅੰਦਰ ਹੈ, ਅੰਦਰ ਦੇਖ, ਅੰਦਰ ਦੇਖ, ਕਹਿ ਵਾਹਿਗੁਰੂ, ਕਹਿ ਵਾਹਿਗੁਰੂ ਦੇਖ ਅੰਦਰ, ਕਹਿ ਵਾਹਿਗੁਰੂ ਦੇਖ ਵਿਆਪਕ ਹੈ। ਵਾਹਿਗੁਰੂ ਕਹਿ ਕੇ ਸਮਝ ਉਹਨੂੰ ਕੀ ਹੈ, ਵਾਹਿਗੁਰੂ ਨੂੰ ਦੇਖ ਕਹਿਣਾ ਵੀ ਹੈ, ਸਮਝਣਾ ਵੀ ਹੈ। ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ, ਮਤ ਪ੍ਰਵਾਨ ਸੱਚ ਸਾਈ। ਮਹਾਰਾਜ ਕਥਨ ਕਰਦੇ ਜੋ ਨਾਮ ਰੰਗ ਵਿੱਚ ਰੰਗੇ ਹੋਏ ਨੇ ਉਹੀ ਸਰੂਪ ਨੂੰ ਪਾਉਂਦੇ ਹੈ, ਜੋ ਸੱਚ ਨੂੰ ਵਿਚਾਰਦੀ ਹੈ ਉਹੀ ਬੁੱਧੀ ਪ੍ਰਵਾਨ ਨੀਕ ਹੈ, ਨਹੀਂ ਤਾਂ ਬੁੱਧੀ ਸੰਸਾਰ ਨੂੰ ਸੱਚਾ ਹੀ ਮੰਨੀ ਬੈਠੀ ਹੈ।